ਕਵਣ ਸੁ ਅੱਖਰ ਕਵਣ ਗੁਣ ਕਵਣ ਸੁਮਣੀਆਂ ਮੰਤ।
ਸਵਾਲ ਕੀਤਾ ਹੈ ਉਹ ਕਿਹੜਾ ਅੱਖਰ ਹੈ ਜਿਹਨੂੰ ਮੈਂ ਪੜ੍ਹਨਾ ਕਰਾਂ, ਉਹ ਕਿਹੜਾ ਗੁਣ ਹੈ ਜਿਹਨੂੰ ਮੈਂ ਧਾਰਨਾ ਕਰਾਂ, ਔਰ ਉਹ ਕਿਹੜਾ ਮੰਤਰ ਹੈ ਜਿਹਨੂੰ ਮੈਂ ਜਪਣਾ ਕਰਾਂ।
ਕਵਣ ਸੁਵੇ ਸੋ ਹੋ ਕਰੀ ਜਿੱਤ ਵਸ ਆਵੇ ਕੰਤ।
ਮੈਂ ਕਿਹੋ ਜਿਹਾ ਲਿਬਾਸ ਧਾਰਨ ਕਰਨਾ ਕਰਾਂ ਜਿਸ ਲਿਬਾਸ ਦੇ ਧਾਰਨ ਕਰਕੇ ਉਹ ਪਤੀ ਪਰਮਾਤਮਾ ਮੇਰੇ ਕਾਬੂ ਚ ਆ ਜਾਏ, ਮੇਰੇ ਤੇ ਖੁਸ਼ ਹੋਵੇ।
ਨਿਮਰ ਸੋ ਅੱਖਰ ਖਵਣ ਗੁਣ ਜਿਹਾ ਮਣੀਆਂ ਮੰਤ।
ਜਿਹੜਾ ਨਿਮਰਤਾ ਦਾ ਗੁਣ ਧਾਰਨ ਕਰਨਾ, ਅੱਗੇ ਨਿਉ ਕੇ ਝੋਕੇ ਰਹਿਣਾ ਹੈ, ਇਹਨਾਂ ਸ੍ਰੇਸ਼ਟ ਅੱਖਰਾਂ ਨੂੰ ਪੜ੍ਹਨਾ ਕਰ, ਫਿਰ ਜਿਹੜੀ ਹਰ ਇੱਕ ਦੀ ਬੋਲੀ ਕਬੋਲੀ ਸਹਾਰਨੀ ਇਹ ਗੁਣ ਧਾਰਨਾ ਕਰ। ਜੀਵ ਨਾਲ ਪਰਮੇਸ਼ਰ ਦਾ ਨਾਮ ਉਚਾਰਨਾ ਹੈ, ਇਹ ਸ਼੍ਰੋਮਣੀ ਮੰਤਰ ਗ੍ਰਹਿਣ ਕਰਨਾ ਕਰ।
ਤਿਸਰੇ ਭੈਣ ਵੇਸ ਕਰ ਤਾਂ ਬਸ ਆਵੀ ਕੰਤ।
ਹੇ ਜਗਿਆਸੂ ਰੂਪੀ ਭੈਣੇ ਸਖੀਏ, ਇਹਨਾਂ ਤਿੰਨਾਂ ਗੁਣਾਂ ਰੂਪੀ ਵੇਸ ਲਿਬਾਸ ਨੂੰ ਧਾਰਨ ਕਰਨਾ ਕਰ, ਤਾਂ ਤੇਰਾ ਪਤੀ ਪਰਮਾਤਮਾ ਤੇਰੇ ਵਸ ਵਿੱਚ ਆਵੇਗਾ। ਕਵਣ ਸੋ ਅੱਖਰ, ਉਹ ਜੰਤਰ ਦੇ ਕਿਹੜੇ ਅੱਖਰ ਨੇ, ਕਵਣ ਗੁਣ ਉਹ ਕਿਹੜਾ ਗੁਣ ਧਾਗਾ ਭਾਵ ਟੂਣਾ ਹੈ, ਕਵਣ ਸੁ ਮਣੀਆਂ ਮੰਨ ਤੇ ਉਹ ਕਿਹੜਾ ਮਣੀ ਸ਼੍ਰੋਮਣੀ ਮੰਤਰ ਹੈ, ਕਵਣ ਸੁ ਵੇਸੋ ਹੋ ਕਰੀ ਔਰ ਕਿਹੜਾ ਲਿਬਾਸ ਕਰਨਾ ਕਰਾਂ ਜਿਸ ਕਰਕੇ ਪਰਮਾਤਮਾ ਮੇਰੇ ਵਸ ਵਿੱਚ ਆ ਜਾਏ। ਇਹਦਾ ਅੰਤਰੀਮ ਅਰਥ ਇਹ ਹੈ ਜਿਹੜਾ ਨਿਮਰਤਾ ਗੁਣ ਨੂੰ ਧਾਰਨ ਕਰਾਂ ਇਹ ਜੰਤਰ ਦੇ ਅੱਖਰ ਨੇ, ਖਵਣ ਗੁਣ ਦੂਜੇ ਦੇ ਬਚਨਾਂ ਨੂੰ ਸਾਰਨਾ ਦੁੱਖ ਸੁੱਖ ਨੂੰ ਸਾਰਨਾ ਇਹ ਟੂਣਾ ਭਾਵ ਤੰਤਰ ਹੈ। ਜੇਬਾਂ ਮਣੀਆਂ ਮੰਤ ਤੇ ਜੇਬਾਂ ਦੇ ਨਾਲ ਮਿੱਠੇ ਬਚਨ ਬੋਲਣੇ ਇਹ ਸ਼੍ਰੋਮਣੀ ਮੰਤਰ ਹੈ। ਗੁਰੂ ਦੇ ਮਣੀਆਂ ਸ਼੍ਰੋਮਣੀ ਉਪਦੇਸ਼ ਰੂਪੀ ਮੰਤਰ ਨੂੰ ਜਿਹੜਾ ਧਾਰਨ ਕਰਨਾ ਭਾਈ, ਇਹਨਾਂ ਤਿੰਨਾਂ ਗੁਣਾਂ ਦੇ ਧਾਰਨ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ।
ਮਤ ਹੋਦੀ ਹੋਏ ਅਣਾ,
ਸੋ ਆਪਣੀ ਅਕਲ ਹੁੰਦਿਆਂ ਹੋਇਆ ਅਣਜਾਣਾ ਬਣ ਕੇ ਰਹਿਣਾ,
ਤਾਣ ਹੁੰਦੇ ਹੋਏ ਨਿਤਾਣਾ,
ਬੰਦੇ ਕੋਲ ਸ਼ਕਤੀ ਵੀ ਹੋਵੇ ਪਰ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਨਾ, ਇਹਨਾਂ ਗੁਣਾਂ ਦਾ ਧਾਰਨੀ ਹੋਣ ਕਰਕੇ।
ਅਣਹੁੰਦੇ ਆਪ ਵੰਡਾਏ,
ਆਪਣੇ ਕੋਲ ਕੁਝ ਵੀ ਨਹੀਂ ਪਰ ਉਹਨੂੰ ਵੰਡ ਦੇਣਾ ਬੜਾ ਔਖਾ ਗੁਰਮੁਖੋ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਮਹਾਂਪੁਰਸ਼ ਹੋਏ ਨੇ ਨਾ, ਉਹ ਉੜੀਸਾ ਦੇ ਇਲਾਕੇ ਚ ਗਏ ਤੇ ਉਥੋਂ ਉਸ ਇਲਾਕੇ ਦਾ ਇੱਕ ਬੱਚਾ ਗੱਭਰੂ ਉਹਨਾਂ ਦੇ ਨਾਂ ਰਲ ਗਿਆ। ਉਹ ਨਾ ਪੰਜਾਬੀ ਜਾਣਦੇ, ਨਾ ਉਹਨਾਂ ਨੂੰ ਗੁਰਮਤ ਦਾ ਗਿਆਨ, ਨਾ ਉਹ ਬਾਣੀ ਨੂੰ ਜਾਣ, ਕੋਈ ਪੂਰਬਲੇ ਕਰਮ ਹੋਣਗੇ ਗੁਰਮੁਖੋ। ਜਥੇ ਵਿੱਚ ਆ ਕਰਕੇ ਉਹਨੇ ਪੰਜਾਬੀ ਪੜ੍ਹੀ, ਬਾਣੀ ਦੀ ਸੰਥਿਆ ਕੀਤੀ। ਛੇ ਮਹੀਨਿਆਂ ਤੋਂ ਬਾਅਦ ਜਦੋਂ ਕੱਪੜੇ ਮਿਲਦੇ ਨੇ, ਟਕਸਾਲ ਦਾ ਨਿਯਮ ਹੈ ਕਿ ਛੇ ਮਹੀਨਿਆਂ ਤੋਂ ਬਾਅਦ ਸਾਰੇ ਕੱਪੜੇ ਮਿਲਦੇ ਨੇ, ਦਸਤਾਰ। ਔਰ ਇਸੇ ਪ੍ਰਕਾਰ ਦੋ ਕਸ਼ਹਿਰੇ, ਇੱਕ ਚੋਲਾ ਇੱਕ ਪਰਨਾ ਮਿਲਦਾ ਹੈ, ਇਹ ਨਿਯਮ ਹੈ ਟਕਸਾਲ ਦਾ। ਉਸ ਗੁਰਮੁਖ ਨੂੰ ਜਦੋਂ ਛੇ ਮਹੀਨਿਆਂ ਤੋਂ ਬਾਅਦ ਕੱਪੜੇ ਮਿਲਣੇ ਨਾ, ਉਹਨੇ ਦੂਜੇ ਨੂੰ ਕਹਿਣਾ ਵੀ ਗੁਰਮੁਖਾ ਮੇਰੇ ਕੋਲ ਕੱਪੜੇ ਵਾਧੂ ਹੈ ਅਤੇ ਤੂੰ ਲੈਣੇ ਨੇ, ਮੈਨੂੰ ਪੁਰਾਣਾ ਜਾਂ ਕੋਈ ਦੇ ਦੇ। ਉਸ ਭਾਈ ਗੁਰਮੁਖ ਸਿੰਘ ਨੇ ਆਪਣੇ ਨਵੇਂ ਕੱਪੜੇ ਦੂਜੇ ਨੂੰ ਦੇ ਕੇ ਪੁਰਾਣੇ ਲੈ ਲੈਣੇ। ਚੋਲਾ ਹੀ ਹੈ ਨਾ, ਕੋਈ ਦੋ ਕਸ਼ਹਿਰੇ ਨੇ ਨਾ, ਔਰ ਉਹਨਾਂ ਨੂੰ ਟਾਂਕੇ ਲਾ ਕਰਕੇ ਅਤੇ ਪਾ ਲੈਣਾ। ਸਿੰਘਾਂ ਨੇ ਮਹਾਂਪੁਰਸ਼ਾਂ ਨੂੰ ਆਖਿਆ ਵੀ ਮਹਾਂਪੁਰਸ਼ੋ, ਇਹ ਭਾਈ ਗੁਰਮੁਖ ਸਿੰਘ ਕੀ ਕਰਦਾ ਹੈ। ਉਸ ਮੌਕੇ ਇਹ ਭਾਈ ਗੁਰਮੁਖ ਸਿੰਘ ਨੇ ਪੰਕਤੀਆਂ ਪੜ੍ਹੀਆਂ, ਅਣਹੋਂਦੇ ਆਪ ਬਣਾਏ, ਮਹਾਂਪੁਰਸ਼ੋ ਮੈਂ ਗਰੀਬ ਹਾਂ, ਮੇਰੇ ਘਰੋਂ ਕੁਛ ਮੈਂ ਲਿਆਉਣ ਜੋਗਾ ਨਹੀਂ, ਅਤੇ ਮੈਂ ਚਾਹੁੰਦਾ ਵੀ ਜਿਹੜਾ ਮੇਰੇ ਕੋਲ ਮੈਂ ਇਹੋ ਹੀ ਬਣਦੇ ਹਾਂ। ਕੋ ਐਸਾ ਭਗਤ ਸਦਾਏ, ਕਹਿੰਦੇ ਕੋ ਇਹੋ ਜਿਹਾ ਬੰਦਾ ਜਿਹੜਾ ਨਾ ਜਿਹਦੇ ਕੋਲ ਕੁਝ ਨਹੀਂ ਹੋਵੇ ਉਹ ਦੂਜਿਆਂ ਨੂੰ ਵੰਡ ਦੇਵੇ, ਉਹਨੂੰ ਭਗਤ ਕਹਿੰਦੇ ਹਨ। ਹਾਂਜੀ,
ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ।
ਇੱਥੇ ਬਾਬਾ ਫਰੀਦ ਜੀ ਕਹਿੰਦੇ ਗੁਰਮੁਖਾ ਕਿਸੇ ਨੂੰ ਫਿੱਕਾ ਨਾ ਬੋਲ। ਕਾਰਨ ਕੀ ਹੈ? ਕਿਉਂਕਿ ਸਾਰਿਆਂ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਵਸਦਾ ਹੈ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟਗੇ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ। ਮੇਰੇ ਨਗਰ ਇੱਕ ਗੱਭਰੂ ਹੈ, ਹੁਣ ਵੀ अनपढ़ है, अमृतधारी है, उन्हों कोई भी सिंह मिले वह खलो के अदब नाल फतेह पिलाउंदा है। जिन्ना चिर दूजा बंदा तुर ना जाए वह तुरदा नहीं। मैनू किसी ने दस्या भी भाई साहब इहदे विच आ गुण ने, मैं उन्होंने पूछा भाई साहब तुसीं इह क्यों करदे हो? मैनू कहण लग्गा ज्ञानी जी मैं अनपढ़ बंदा है, मैं तुहाडे कोलों सुनिया कथा दे विच भी जिहड़े खालसे ने इहनां च गुरु गोबिंद सिंह है, जिन्हों नूं अमृतधारी सिंह मिलदा ना वह फिर गुरु गोबिंद सिंह होया ना, ते जिन्ना चिर गुरु गोबिंद सिंह तुरे ना मैं किवें तुरां? वेखो दी भावना अनपढ़ है। असीं लोग केवल कहण तक सीमित हां, पर उस बंदे ने गुरमत नूं समझिया, समझिया तो बाबा फरीद जी कहिंदे जित पोह फिका ना बोल, क्योंकि सारिआं दे विचों परिपूर्ण परमात्मा वसदा है। जित बोलिया पत पाईए, सो बोलिया प्रवान, फिका बोल बगुचना सुन मूर्ख मन अजान, रसना फिका बोलना नित नित होए खुआर, नानक किरत पै कमावना कोई ना मिटड़ार। जेड़ा तू कीत करदा ना वह तेनू भोगना पएगा, ओनू को बदल नहीं सकेगा। इस करके गुरु प्यारिया किसी नू फिका ना बोल, माड़ा ना बोल, पता नहीं किहदे च परमात्मा वसदा है। गुरु प्यारे कश्मीर दे विच ये गुरु घर दे प्यारे होए ने भाई कट्टू जी, प्रचारक सन गुरु घर दे हो, लेकिन उन्हां नूं साह दा रोग सी जिहनूं दमा रोग कहिंदे ने, ते दमे वाले बंदे वास्ते शहद बड़ा चंगा हुंदा है। जदों दीन दुनिया के मालिक धन गुरु अरगोबिंद सच्चे पातशाह माता भाग भरी की अरदास करन ते श्रीनगर वाले इलाके च गए, गुरु के सिख संगतां नूं पता चलिया, वह गुरु के सिख संगतां महाराज वास्ते शहद लैके चलिया। शहद रस्ते च भाई कट्टू जी मिल गए, कहण लगे भी गुरमुखो जी मैनूं थोड़ा जिहा कौली च पा के ते मैं छक लवां। वह कहण लगे भाई साहब तुसीं गुरु घर दे प्रचारक हो, घोश नूं हत्थ मारो, असीं पहलां गुरु पातशाह नूं भोग लवाउणा भोग, ते जिन्ना चिर गुरु पातशाह भोग ना लवाउणा असीं तुहानूं किवें दे दईए? चलेगा। उन्होंने बेनती की पातशाह जी तुहाडे वास्ते चेचे तौर पर शहद सगा दे तौर पर लैंदा ते इहनूं प्रवान करो, कहिंदे गुरमुखो विखाओ तां सही। जदों ढक्कण खोलिया तो उस कीड़े चले, बदबू मारे। पातशाह एक कौतक है। गुरु अरगोबिंद सच्चे पातशाह कहण लगे गुरमुख जो मैं मंगिया से उदों तुसीं दित्ता ना, तो इहने बू मारनी मारनी सी ना? कहिंदे जी तुसां मंगिया सी। हां भाई जदों भाई कट्टू ने मंगिया सी उहदी रसना ते मैं बोलदा सां, मेरे ते मेरे प्यारां च कोई फर्क नहीं। तुहाडे तां मैनूं पता नहीं भी की प्रोग्राम है। साडी इंडिया च लोकां दा पैलसां ते बड़ा खर्चा, बहुत सारा नचण ते टप्पण ते बड़ा खर्चा है, पुरावे ते बड़ा खर्चा है। एक थां ते आण के बड़ी बचत करदे, एक थां ते उह की तरीका है? जदों भोग पैणा हुंदा ना ते कहिंदे बाबा जी पाईए दी देसी घिओ दी देख कर लो ते बाकी डालडी दी कर लो 3 किलो दी, ते जे ओह विकड़ते कहिंदे ने बाबा जी तुसीं कड़े ना हो, आपां महाराज नूं भोग देसी दा लवावांगे, देसी दा ही। ओह पाईआ कदेग अरदास करनी भी पातशाह इहनूं भोग लाओ, इह दर प्रवान होवे, ते बाकियां नूं कहणा भी तुसीं खंघो सारे। ओह गुरु प्यारो जिन्ना मर्जी करनो प्रवान नहीं होएगा, भावें थोड़ी देख करो पर गुरु का वितकदा ना होवे। आपां एक पासे पढ़दे हां भी विच संगत हर परा वसे जीओ, जिहड़े गुरु दे लागे लागे चौधरी ने ਉਹਨਾਂ ਨੂੰ ਦੇਸੀ ਤੇ ਬਾਕੀ ਫਿਰ ਗੁਰੂ ਦੇ ਪਿਆਰੇ ਨਹੀਂ, ਉਹਨਾਂ ਚ ਪਰਮਾਤਮਾ ਨਹੀਂ। ਗੁਰੂ ਘਰ ਵਿੱਚ ਵਿਦਕਾ ਪ੍ਰਵਾਨ ਨਹੀਂ, ਗੁਰੂ ਸਾਰਿਆਂ ਵਿੱਚ ਵਰਤਦਾ ਹੈ। ਆਪਾਂ ਭਾਵੇਂ ਕਈ ਤਾਂ ਜਾਣੇ ਪਰ ਆਪਣੇ ਇਹ ਕੰਮ ਚੱਲਦਾ ਜੇ ਗੁਰਮੁਖੋ। ਗਿਆਨੀ ਜੀ ਕਥਾ ਕਰਨ ਵਾਲੇ ਆਉਣ ਤੇ ਕਹਿਣਾ ਗਿਆਨੀ ਜੀ ਤੁਹਾਡੇ ਵਾਸਤੇ ਇਸ ਪਾਸੇ ਸਪੈਸ਼ਲ ਤਿਆਰ ਹੈ, ਬਾਬਾ ਜੀ ਤੁਹਾਡੇ ਲਈ ਇਸ ਪਾਸੇ ਸਪੈਸ਼ਲ ਤਿਆਰ ਹੈ, ਤੇ ਦੂਜਿਆਂ ਨੂੰ ਕਹਿਣਾ ਵੀ ਚਲੋ ਮੂੰਗੀ ਦਾਲ ਖਾਧੀ ਚਲੋ ਸਾਰੇ। ਦੱਸੋ ਵੀ ਉਹਦੇ ਵਿੱਚ ਸਪੈਸ਼ਲ ਬੈਠਾ ਰੱਬ। ਇਹ ਕਾਣੀ ਬਣ ਜੇ ਕਾਣੀ, ਗੁਰੂ ਨੂੰ ਪਰਵਾਹ ਨਹੀਂ ਜੀ ਹੋਣੀ, ਕਿਉਂ ਗੁਰੂ ਦਾ ਸਿਧਾਂਤ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਆਪਾਂ ਇੱਕ ਪਾਸੇ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤੇ ਸਾਰਿਆਂ ਵਿੱਚ ਜੋਤ ਹੈ ਤੇ ਗਿਆਨੀ ਨੂੰ ਗੁਰਮੁਖ ਪਿਆਰੋ ਕਸਟਡ ਤੇ ਦੂਜੇ ਨੂੰ ਮੂੰਗੀ ਦੀ ਸੁੱਕੀ ਦਾਲ ਮੋਟੀ, ਕਿ ਉਹਦੇ ਵਿੱਚ ਜੋਤ ਨਹੀਂ ਗੁਰੂ ਦੀ ਖੁਸ਼ੀ ਨਹੀਂ ਹੋਏਗੀ। ਗੁਰੂ ਕਾ ਲੰਗਰ ਕਾਣਾ ਨਹੀਂ ਚਾਹੀਦਾ ਕਾਣਾ। ਮਰਯਾਦਾ ਕੀ ਗੁਰੂ ਘਰ ਦੀ ਮੈਨੂੰ ਕੁਦਰਤੀ ਤੌਰ ਤੇ ਵਿਚਾਰ ਚੇਤੇ ਆ ਗਈ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮੌਕੇ ਗੁਰੂ ਕੇ ਸਿੰਘ ਸੰਗਤਾਂ ਬਹੁਤੀਆਂ ਆਉਣ ਕਰਕੇ ਵੱਖ ਵੱਖ ਲੰਗਰ ਲਾਉਣ ਲੱਗੇ। ਮਾੜੀ ਗੱਲ ਨਹੀਂ, ਕਿਉਂਕਿ ਸੰਗਤ ਬਹੁਤ ਆਉਂਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ, ਪਰਖਾ ਤਾਂ ਸਹੀ ਵੀ ਲੰਗਰ ਸਹੀ ਕਿਤੇ ਚੱਲਦਾ ਹੈ। ਹਜ਼ੂਰ ਨੇ ਝੁੰਮਲ ਬਾਟਾ ਮਾਰਿਆ, ਵੱਖ ਵੱਖ ਲੰਗਰਾਂ 'ਚ ਗਏ। ਕੋਈ ਤਾਂ ਕਹਿੰਦਾ ਜੀ ਦਾਲ ਧਰੀ ਹੈ, ਕੋਈ ਕਹਿੰਦਾ ਜੀ ਅਜੇ ਆਟਾ ਨਹੀਂ ਪੀਸਿਆ। ਭਾਈ ਨੰਦ ਲਾਲ ਜੀ ਸੇਵਾ ਕਰਦੇ ਸਨ, ਉੱਥੇ ਗਏ, ਮਹਾਰਾਜ ਨੇ ਉੱਪਰ ਕੱਪੜਾ ਲਪੇਟਿਆ ਅਤੇ ਕਹਿਣ ਲੱਗੇ ਗੁਰਮੁਖੋ ਲੰਗਰ ਛਕਣਾ। ਉਹ ਕਹਿਣ ਲੱਗੇ ਜੀ ਦਾਲ ਅੱਧੀ ਕਰੀਜੀ ਹੈ, ਅਸੀਂ ਆਟਾ ਗੁੰਨਦੇ ਹਾਂ, ਜੇ ਥੋੜ੍ਹਾ ਜਿਹਾ ਖਲੋ ਜਾਓ ਅਤੇ ਹੁਣੇ ਦਾਲ ਰਿੰਨ ਕੇ ਤੁਹਾਨੂੰ ਪ੍ਰਸ਼ਾਦਾ ਲਾਹ ਦੇਣੇ, ਅਤੇ ਜੇ ਕਾਹਲੀ ਹੈ ਨਾ ਤਾਂ ਕਿਰਪਾ ਕਰੋ ਆਟਾ ਪ੍ਰਵਾਨ ਕਰੋ, ਦਾਲ ਵੀ ਲੈ ਜਾਓ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਅਣਰਿੱਧੀ ਹੋਈ ਦਾਲ ਅੱਧੀ ਬਾਟੇ 'ਚ ਪਵਾਈ, ਗਿੱਲਾ ਆਟਾ ਲਪੇਟਿਆ ਅਤੇ ਗੁਰੂ ਕੀ ਸੰਗਤ ਵਿੱਚ ਆ ਕੇ ਆਖਿਆ ਭਾਈ ਨੰਦ ਲਾਲ ਦਾ ਲੰਗਰ ਪੂਰਾ, ਬਾਕੀ ਲੰਗਰ ਕਾਣੇ ਕਾਣੇ। ਅੱਜ ਲੰਗਰ ਗੁਰਮੁਖੋ ਕਰਦੇ ਤਾਂ ਹਾਂ, ਪਰ ਸਾਡੇ ਲੰਗਰ ਬਹੁਤੇ ਕਾਣੇ ਹੁੰਦੇ ਨੇ ਕਾਣੇ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਦਿਸੇ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ,
ਦਿਆਉ ਨ ਕਹੀ ਠਾਹੇ ਮਾਣਕ ਸਭ ਅਮੋਲ ਵੇ।
ਕਹਿੰਦੇ ਨੇ ਭਾਈ ਕਿਸੇ ਦੇ ਹਿਰਦੇ ਨੂੰ ਢਾਉਣਾ ਨਾ ਕਰ। ਹਿਆਉ ਦਾ ਅਰਥ ਹੁੰਦਾ ਹਿਰਦਾ, ਸੋ ਠਾਹੇ ਦਾ ਅਰਥ ਹੈ ਢਾਉਣਾ। ਕਿਸੇ ਦੇ ਹਿਰਦੇ ਨੂੰ ਨਾ ਢਾ, ਕਿਉਂ ਮਾਣਕ ਸਭ ਅਮੋਲ ਵੇ। ਇਹ ਜਿੰਨੇ ਨੇ ਨਾ ਇਹ ਕੀਮਤੀ ਮਾਣਕ ਨੇ, ਅਮੋਲਕ ਨੇ, ਇਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਪਤਾ ਨਹੀਂ ਕਿਹੜਾ ਮਾਨ ਪੁਰਸ਼ ਬਣ
ਜਾਏ।
ਸਾਰਿਆਂ ਦੇ ਮਨ ਮਾਣਕ ਵਾਂਗੂ ਅਮੋਲਕ ਨੇ, ਜਿਹੜਾ ਫਿੱਕਾ ਬਚਨ ਬੋਲ ਕੇ ਕਿਸੇ ਨੂੰ ਢਾਉਣਾ, ਇਹ ਭਾਈ ਇਹ ਮੁੱਲ ਕਦਾਚਿਤ ਮਚਾਂਗਵਾ ਚੰਗਾ ਨਹੀਂ। ਜਿਹੜਾ ਕਿਸੇ ਦੇ ਮਨ ਨੂੰ ਢਾਉਣਾ ਨਾ, ਇਹ ਚੰਗਾ ਨਹੀਂ। ਹਾਂਜੀ,
ਜੇ ਤੋ ਪਿਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ।
ਜੇ ਭਾਈ ਤੂੰ ਪਤੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਜੇ ਤੇਰੇ ਮਨ ਦੀ ਇੱਛਾ ਹੈ, ਤਾਂ ਕਿਸੇ ਦੇ ਹਿਰਦੇ ਨੂੰ ਢਾਹ ਨਾ, ਭਾਵ ਕਿਸੇ ਨੂੰ ਫਿੱਕਾ ਬੋਲਣਾ,